मैं नाहीं कछ हो नहीं कछ आए न मोरा, अवसर लज्जा राख ले सदना जन तोरा। भगत सदना जी भगती काल दे दौर दे च ही सिंध प्रांत हाल पाकिस्तान दे च पैदा होए। पेशे तो आप कसाई सन, रोज बकरे वढ के उन्हां दा मांस वेचना नित दा धंधा सी। इतनी कठोर किरत ने कीर्ति करन ते किवें मजबूर कीता। इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्हां ने मांस की मंग की, थोड़े जिहा शेर दो शेर। ते सदना सोची पै गया, जे बकरा मैं वड्या ते बाकी दा मांस बेकार जाएगा सवेरे तक। उन्हें बकरे की पिछली एक लत वड्ढण की सोची ते भाई बाकी इसनों सवेरे जवा करांगे। छुरा लेके जैसे बकरे की लत वड्ढण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना का संगीत फुटिया। जमीर दी आवाज ये सारी रात तड़पेगा। बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा। अज तो मैं अपने अहंकार नूं ते कठोर नूं वड़ना है। अज तो मैं अपने विकारां नूं ज़बह करना है। अज तो मैं अपने पापां ते गुनाहां नूं ज़बह करना है। मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणां नूं वड़दे ने, पापां नूं वड़दे ने। ते जो अपने पापां नूं ज़बह करन विच असमर्थ होया, जो अपने औगुणां नूं ज़बह करन विच असमर्थ होया, कुदरती गल है वह बाहर कतलो गारत करता है, वह बाहर मार कुटाई करता है। अपने आप नूं ज़बह करन लई एक विशेष किस्म की छुरी चाहिए है, जो विशेष किस्म के लोहे नाल बनी हुई है, जिसका जिक्र पहले पातशाह गुरु नानक देव जी महाराज करते हैं। सच की काती सच सब सार, घाड़त तिसकी अपर अपार। साहेब गुरु नानक देव जी महाराज किसी शेख कसाई नूं मुखातब होकर ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनूं पाण धार लगी हुई होवे। सच की काती सच सब सार, सारे दा सहारा लोहा सच दा होवे, उहदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापां नाल भरिया होया। तो साहिब कहिंदे, तिसका कुठा होवे सेख, लहू लब निखत्था वेख। अगर इस छुरे दा कुठिया होया ये मन होवे, तो फिर मन दे चों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नूं ज़बह करन दे च असमर्थ होए ने, वो बाहर ज़बह करन दा कम करदे ने। जो अपने विकारां नूं कतल नहीं कर सके, वो संसार नूं कतल करन दी कोशिश करदे ने। जो अपने मन नूं नहीं मार सके, वो दुनिया नूं मारन दी कोशिश करदे ने। बाहरों कोई मारन दी कोशिश करे, वो दुष्ट है, जालम है, पापी है। पर कोई अपने मन नूं अपने विकारां ते गुनाहां नूं मारन दी कोशिश करे, वो संत है, वो भगत है, पूजनीक है, पुनीत आत्मा है। इस तरह की पुनीत आत्मा सिंध दे च पैदा हुई, जिसका नाम है भगत सदना। आम इतिहासकार कहते हैं कि आपका पिछोकड़ इस्लामी घराने नाल संबंधित है। गुरु ग्रंथ साहब जी महाराज दे च कुछ भगत ऐसे ने जो मुसलमान ने, बाबा फरीद, सदना, सैन, बीखन इत्यादि। ये भगत मुसलमान घरानियां नाल संबंध रखते हैं, लेकिन जब खुदा दा नूर अंदर प्रगट होवे ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ, ਕੌਣ ਹਿੰਦੂ ਕੌਣ ਮੁਸਲਮਾਨ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਨ, ਇਹ ਸਰੀਰ ਅੱਲਾ ਦਾ ਹੈ, ਇਹ ਪ੍ਰਾਣ ਰਾਮ ਦੇ ਨੇ। ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ, ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ। ਇਹ ਸਾਰੇ ਭਗਤ ਬੜੇ ਫਰਾਗ ਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਹਨਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਬੜਾ ਹੀ ਪਾਵਨ ਅਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ, ਜਿਸ ਦੀਆਂ ਅਸਥਾਈ ਪੰਕਤੀਆਂ ਨੇ, ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗ੍ਰਾਸੇ। ਸਾਡੇ ਦੇਸ਼ ਦੇ ਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ, ਔਰ ਆਖਿਆ ਸਭ ਕੁਛ ਕਰਮਾਂ 'ਤੇ ਹੀ ਨਿਬੜਦਾ ਹੈ, ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ। ਭੋਗੇ ਬਿਨਾਂ ਕਰਮ ਨਾਸ ਨਹੀਂ ਆਉਂਦੇ। ਭਾਰਤ ਦਾ ਧਾਰਮਿਕ ਚਿੰਤਨ, ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ 'ਤੇ ਖੜਾ ਹੈ, ਜੇ ਕਰਮ ਕੁਛ ਹੋਇਆ ਤਾਂ ਭੋਗੇ ਬਿਨਾਂ ਉਸਨੇ ਨੱਸਣਾ ਨਹੀਂ, ਜੇ ਕਰਮ ਕੁਛ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਉਣਾ ਹੀ ਪਏਗਾ। ਭਗਤ ਸਦਨਾ ਜੀ ਤੋਂ ਚੂੰਕਿ ਕੁਛ ਕਰਮ ਐਸੇ ਹੋਏ ਨੇ, ਕਸਾਈ ਸਨ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ, ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ, ਅਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤਾਂ ਭੋਗਣਾ ਹੀ ਪਏਗਾ, ਫਿਰ ਇੱਕ ਖਿਆਲ ਪੈਦਾ ਹੁੰਦਾ ਹੈ, ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ, ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ। ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ, ਤੋ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਗੁਰੂ, ਇਹ ਜਗਤ ਨੂੰ ਪ੍ਰੇਰਣਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ, ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤੋ ਗੁਣ ਕਹਾ, ਤੇਰੇ ਵਿੱਚ ਗੁਣ ਕੀ ਹੈ, ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ, ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ। ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗ੍ਰਾਸੇ। ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ, ਗਿੱਦੜ ਝਪਟਾ ਮਾਰ ਕੇ ਨਾਸ ਕਰ ਦੇਵੇ, ਤੋ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ। ਪ੍ਰਭੂ ਦੀ ਸ਼ਰਨ ਵਿੱਚ ਜਾਈਏ, ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ, ਤੋ ਫਿਰ ਬੰਦਗੀ ਦਾ ਫਲ ਕੀ ਹੈ, ਇਬਾਦਤ ਦਾ ਫਲ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਲਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ ਲੋਕਾ, ਮਤ ਕੋ ਫੱਕੜ ਪਾਏ, ਲਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ। ਇਹ ਬੰਦੇ ਮਤਾਂ ਕਿਧਰੇ ਭੁਲੇ ਖਿੱਚ ਤੋਂ ਪੈ, ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾ, ਸੁਰਤ ਸ਼ਬਦ ਦੀ ਇਕਾਗਰਤਾ ਨਾਲ ਕੀਤਾ ਹੋਇਆ ਜਾਪ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ, ਸਵਾਹ ਕਰ ਦਿੰਦਾ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ, ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ, ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆਂ ਨੂੰ ਠੱਗਣ ਲੱਗਾ, ਔਰ ਰੋਜ਼ ਉਸ ਕੰਨਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ, ਪ੍ਰਭੂ ਦੇ ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜੇ ਮੈਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ ਹੈ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹ ਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ, ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ, ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, तो उन्हों भी चैन दे दिता। निरपकनिया के कार ने एक भया बेखदारी, कामारथी स्वार्थी वाकी पैश सवारी, तो गुन कहा जगत गुरा जो कर्म न नासे, सिंह शरण कत जाइए जो जमपुग ग्रासे। अगां चल के भगत सदना जी कहने एक बूंद जल कार ने चात्रिक दुख पावे, प्यासा एक बूंद लई तड़पदा फिरे, एक बूंद दी मंग करे भी किसे तरीके नाल एक बूंद पानी मैनू किधरों मिले। और हकीकत है कि पानी दी कदर प्यासे नूं है, भोजन दी कदर भुखे नूं है, कपड़े दी कदर नंगे नूं है, औलाद दी कदर बे औलादे नूं है, ते इंज कह लईए परमात्मा दी कदर भगत नूं है जिहदे अंदर भगती भावना पैदा होई है। एक बूंद जल कारने चात्रिक दुख पावे, एक बूंद दी खातर प्यासा चारों पासे तड़पे ते दुख प्राप्त करे, हर पासे दुखी होवे, प्राण गए सागर मिले फुन कामना आवे। तड़प तड़प के उसने प्राण दे दिते ने ते हुण सागर उसनों मिले, हुण दरियावां दे दरिया पानी दे उसनों मिलन किड़े कम दे। दरअसल सदना जी ये कह दें कि मौके उते जो कर्म कम सरिया नहीं, बेमौके कम दा की मतलब। प्यासा तड़प के मर गया ते हुण पानी मिले है किड़े कम दा। आम धार्मिक दुनिया दिच कहा जांदा है कि परमात्मा दे घर देर है अंधेर नहीं, पर मैं अपने ढंग नाल सोचया नहीं, देर ही अंधेर है। अगर देर हो गई तो फिर अंधेर है, अगर देर हो गई तो निराशा पैदा हो जाती है, अगर देर हो गई तो विश्वास उठ जाता है। मैं ऐसा समझना परमात्मा दे घर देर भी नहीं, जैसे अग दे हाथ पाईए उसे वक्त हाथ सड़दा है, जैसे फुल्लां कोल बैठिए उसे वक्त महक मिलती है, जैसे बर्फानी पहाड़ हिमालिया दे कोल बैठिए उसे वक्त ही जो है ठंड मिलती है। इसे तरीके नाल शुभ कर्म करिए उसे वक्त फल मिलता है, अशुभ कर्म करिए उसे वक्त फल मिलता है। शुभ कर्म मनुख नूं खेड़ा देंदा है, सुकून देंदा है, शांति देंदा है, हुलास देंदा है। अशुभ कर्म मन बेचैन कर देंदा है, पीड़ित कर देंदा है, मैला कर देंदा है। इते तत छिन फल है, प्रभु दे दरबार विच देर भी नहीं, क्योंकि देर भी अंधेर हो सकती है। जैसे कि श्री सदना जी कहते ने एक बूंद जल कारने चात्रिक दुख पावे, प्राण गए सागर मिले फुन काम ना आवे। प्राण जो थाके थिर नहीं कैसे बिरमाऊं, भई हुण मेरे प्राण टुटन लगे ने, श्वास टुटन लगे ने, ते तू बोणे ना, तू मददगार ना होवे, तू सहायक ना होवे। प्राण जो थाके थिर नहीं कैसे बिरमाऊं, बूढ़ मुए नौका मिले कहो काहे चढ़ाऊं। डुब गया मैं ते हुण तू नौका भेजी है, दस हुण कौन बैठेगा उस नौका ते, डुब गया गला ते, गर्क होण वाला गर्क हो गया, हुण नौका किड़े कम दी। दरअसल वक्त सिर प्रभु बोड़दा है, वक्त सिर ही वो सहायक होंदा है। और सतगुरां दी बाणी कहिंदी है अचिंत कम करे प्रभ तिनके, जिन हर का नाम प्यारा, जिन्हां नूं हरि दा नाम प्यारा लगदा है, जो हरि नाल जुड़े होए ने उह ते मंग भी ना करन तां वी अचनचेत प्रभु उहनां दे कम सवार छड़दा है, उहनां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिआ है कि जिस कम बारे सोचिआ भी नहीं कि हो सकदा है वह भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहते हैं प्राण गए सागर मिले फुन काम ना आवे, या डूब मुए नौका मिले कौ काए चढ़ाऊं। मर गए, डूब गए, हुण नौका मिली ते केड़े कम दी। अखीर विच आप कहते ने मैं ना ही कछ हो नहीं, कछ आए न मोरा अवसर लज्जा राख ले सदना जन तोरा। हे प्रभु समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी नीलकंठ नर हर नारायण नील बसन बनवारी। गुरु गोबिंद सिंह जी महाराज कहते हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहते ने समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी लई, घर दे च मेरे चानना होवे, दीवा जले ते दीवा ना मुयसर होवे, तेल ना मिल सके दीवा ना मिल सके, ते सवेरे सूरज चढ़िया ते तू दीवा देवे किड़े काम दा, ओ मेरे किस काम दा। दरअसल वक्त सिर जो मदद है ओही मगद है, बेवक्ती मदद बेमैनी हो जाती है। इस वास्ते ये जड़े शब्द जुड़े हुए ने ईश्वर दे नाल कि ओदे घर दे च देर है अंधेर नहीं, दरअसले बेमैनी ने। अगर देर हो गई तो फिर अंधेर हो गया। भगत सदना जी दे इस शब्द दे च इस तरह दे भाव प्रगट हो रहे ने और आप साफ कह रहे ने कि हे प्रभु जे कर्म सिद्धांत मेरे ते लागू होया ते वाकई मैं कर्मा दी मार भोगनी है तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जड़ा चिंतन है वो कर्मा दे खड़ा, पर थोड़ा जिहा सोचिए पहले मनुख सी के पहले कर्म सन, अकर कीते हुए कर्मा करके जन्म है, कीते हुए कर्मा करके मनुख दुखी है। तो सवाल पैदा होता है पहले कर्म सन के पहले मनुख सी, ये तो सवाल ऐसा होया फिर पहले मुर्गी सी के पहले अंडा सी। आखिर गल इत्थे ही आउंदी है, नहीं प्रभु एक तेरी लीला है एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज तेरी एक मस्ती। अगर कोई भगत प्रार्थना करे निम्रता सहित जोदड़ियां करे ते तू उसके जन्मां जन्मांतरां दे कर्मां नूं धो देना है, छिन दे च उसनू चैन दे देना है, छिन दे च उसनू शांति दे देना है। तो भगत सदना जी दा पावन पवित्र वाक गुरु ग्रंथ साहब जी महाराज दे अंदर दर्ज है और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहब जी महाराज का बैराग दे नाल भरिया होया कलाम है, उत्थे अनेकां भगतां दीयां बाणियां ने। अज तक रूहे जमीन दे च ऐसा नहीं होया कि कोई धार्मिक ग्रंथ उहदे च अनेक व्यक्ति बैठे हो, इक्को ही है इहदे च अनेक व्यक्ति बैठे ने। धार्मिक ग्रंथ सिर्फ एक भाषा दे च मिलते ने, गुरु ग्रंथ साहब जी महाराज एक भाषा दे च भी नहीं ने। ये भगत वख वख प्रांतां दे ने ते वख वख भाषावां दे च प्रभु दे गीत गाउंदे ने, प्रभु दी जो है उस्तति करदे ने। गुरु ग्रंथ साहब जी महाराज दा पाठ करन वाला मुतस्बी नहीं हो सकदा, क्योंकि जदों फरीद नू पढ़ेगा अल्लाह दी धुन निकलेगी और जब जयदेव नू पढ़ेगा वह गोबिंद गोबिंद कहण ते मजबूर होवेगा, नामदेव नू पढ़ेगा ते उहदी रसना चो निकलेगा ईबे बीठल उबे बीठल बीठल बिन संसार नहीं, थान थनंतर प्रणवे नामा पूर रहो तू सर्व मही। और इसे तरीके नाल जब कबीर नू पढ़ेगा तो फिर वह सतनाम का रटन करेगा। गरज के ये सारे भगत वख वख नामा नू जपदे ने, वख वख बोलियां बोलदे ने, वख वख इन्हां दा चिंतन है, पर सारियां दे अंदर रब्बी रस जिहड़ा है वह इक्को है। ते गुरु नानक देव जी महाराज का सिद्धांत है आई पंथी सगल जमाती मन जीते जग जीत, सारियां नू नाल लेके चलना ते सारियां दे नाल चलना, बस गुरु नानक का यही आई पंथ है यही सिरमौर पंथ है। ते गुरु बाबे ने यह प्रत्यक्ष रूप दे प्रगट रूप दे करके दिखाया, सारे भगत आप दे नाल चल रहे ने, आप इन्हां भगतां दे नाल चल रहे ने। जद कभी संसार दे ऐसा ख्याल पैदा होया कि सारी दुनिया का धर्म एक होना चाहिए, क्योंकि चिंतक ऐसा कह रहे ने कि सारी दुनिया की राजनीति एक होनी चाहिए है ताकि दुनिया दे खून खराबा बंद होवे, ते चलो मन लेने आ सारी दुनिया की राजनीति एक होवे, लेकिन खून खराबे वक वक धर्मा करके भी होए ने। ਵੱਖ ਵੱਖ ਮਜ਼ਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ 'ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ 'ਚ ਅੱਲਾ ਦੇ ਗੀਤ ਹੋਣ, ਜਿਹਦੇ 'ਚ ਰਾਮ ਦੀ ਧੁਨ ਹੋਵੇ, ਜਿਹਦੇ 'ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ 'ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ 'ਚ ਵਾਹਿਗੁਰੂ ਦੀ ਸਿਫਤ ਸਲਾਹ ਹੋਵੇ, ਜਿਹਦੇ 'ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ, ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਦੇ ਵਿੱਚ ਬੈਠਦਿਆਂ ਹੋਇਆਂ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ, ਤੇ ਕਹਿਣਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦਿਆਂ ਹੋਇਆਂ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੇ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ, ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਚਾਹ ਹੁੰਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆਂ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ਼ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਭਾਵਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ, ਸੇਵਾ ਕਰਨੇ ਆ। ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ ਹੈ, ਜਗਤ ਦੇ ਪੈਰਾਂ 'ਚ ਜੁੱਤੀ ਪਵਾਉਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ ਹੈ। ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ, ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ, ਉਹਦੇ 'ਚ ਧੰਦੇ ਦੀ ਜੋ ਹੈ ਬਦਬੋ ਹੈ। ਭਗਤ ਸਦਨਾ ਜੀ ਧੰਦਿਆਂ ਦੇ 'ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 2-4 ਬੱਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ, ਪਰ ਕਮਾਲ ਦੀ ਗੱਲ ਇਸ ਧੰਦੇ ਦੇ 'ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ 'ਚ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁੰਨ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ ਹੈ, ਮਹਿਕ ਵੰਡਣ ਲੱਗ ਪੈਂਦਾ ਹੈ। ਜਦ ਇੱਕ ਦੀਵਾ ਜਲ ਪੈਂਦਾ ਹੈ, ਰੋਸ਼ਨੀ ਵੰਡਣ ਲੱਗ ਪੈਂਦਾ ਹੈ। ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ, ਉਹ ਚਾਨਣਾ ਵੰਧਣ ਲੱਗ ਪੈਂਦਾ ਹੈ। ਉਹ ਸੁੱਖ ਚੈਨ ਵੰਡਣ ਲੱਗ ਪੈਂਦਾ, ਉਹ ਆਨੰਦ ਵੰਡਣ ਲੱਗ ਪੈਂਦਾ, ਔਰ ਇਹ ਵੰਡਣਾ ਉਸ ਤੋਂ ਸੁਤੇ ਸੁਤ ਆਉਂਦਾ, ਆਪਣੇ ਆਪ ਹੁੰਦਾ। ਜੈਸੇ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸਦੇ ਚ ਮਹਿਕ ਦਾ ਅਦਕ ਹੋਣਾ, ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ, ਇਤਨਾ ਗੁਣਾਂ ਨਾਲ ਭਰ ਜਾਂਦਾ ਹੈ, ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ। ਸਦਨਾ ਜੀ ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ, ਥਾਂ ਥਾਂ ਤੇ ਭਰਮਣ ਕਰਕੇ ਇਹਨਾਂ ਹੀ ਗੁਣਾਂ ਨੂੰ ਵੰਡਦੇ ਰਹੇ, ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਵਿੱਚ ਇਹ ਵੀ ਭਗਤ ਹੈ, ਇਸਦਾ ਵੀ ਕਲਾਮ ਹੈ, ਔਰ ਇਸਦਾ ਕਲਾਮ ਵੀ ਰਹਿੰਦੀ ਦੁਨੀਆਂ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇਗਾ।